قرآن جو آورے پہ تم پہنا سکتے ہیں اور تانور تو ان سو پرکا سنتے کہتے ہیں وہ تو اندر اندران ساہی سہان کرتے ہیں پہنے ملی پسور نارے اثر نیک نیک بند کرتے ہیں تو پیسر بنام کے پیسر میں سنام بر میں مرکی کے کتبات ہے اوٹ پر دی کرے آدھے گرنان کے دن سنیان کے سوئے پہ بردر بھاس مت کرے آدھے تو آیا دورم چلتا ہے میں تکی تو سرنائی دیو میں ایسا رکھی سکتا ہے میرا سب دکھ دوائی دیو میں ایسا رکھی سکتا ہے میرا سب دکھ دوائی دیو ਗੁਰੂ ਦੇ ਸਾਜੇ ਨਵਾਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਪਾਤ ਸੰਗਤ ਜੀ ਆਪ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਅਮਰਤ ਵੇੜੇ ਦੇ ਦੀਵਾਨ ਦੀਆਂ ਹਾਜ਼ਰੀਆਂ ਪਾ ਰਹੇ ਹੋ ਔਰ ਅਮਰਤ ਵੇੜੇ ਤੋਂ ਹੀ ਗੁਰਬਾਣੀ ਦਾ ਜਾਪ ਹੋ ਰਿਹਾ ਪੰਜਾਂ ਬਾਣੀਆਂ ਤੇ ਦੇਖਣੇ ਵੀ ਹੋਏ ਨੇ ਫਿਰ ਸੰਗਤ ਨੇ ਬੈਠ ਕੇ ਨਾਮ ਸਿਮਰਨ ਕੀਤਾ ਦੋ ਘੰਟੇ ਸੱਤ ਤੋਂ ਨੌ ਵਜੇ ਤੱਕ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹੁਣ ਅੰਮ੍ਰਿਤ ਵੇਲੇ ਦੀਵਾਨ ਦੀ ਮਰਿਆਦਾ ਅਨੁਸਾਰ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਹੈ ਇਸ ਕਥਾ ਦਾ ਆਨੰਦ ਮਾਣੀ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਾਰੀ ਜੇ ਕੋਈ ਸੁਣ ਲਵੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਬ੍ਰਹਮ ਗਿਆਨ ਹੋ ਸਕੇ ਸਾਡੇ ਕੋਲ ਪੂਰੀ ਕਥਾ ਗੁਰੂ ਗ੍ਰੰਥ ਸਾਹਿਬ ਦੇ ਸਮੇਂ ਨਹੀਂ ਜਾਂਦੀ ਜਿਹੜਾ ਹੈ ਬਾਹਰਲੇ ਪਦਾਰਥਾਂ ਵਿੱਚ ਮਾਇਆ ਦੇ ਪਦਾਰਥਾਂ ਨੂੰ ਕਿਹਾ ਰਹਿੰਦਾ ਕੋਈ ਕਥਾ ਕਰਨ ਵਾਲਾ ਹੈ ਕੋਈ ਕਥਾ ਸੁਣਨ ਵਾਲਾ ਹੈ ਜੇ ਮਹਾਰਾਜ ਦੀ ਕਥਾ ਵਿੱਚ ਪੂਰੀ ਤਰ੍ਹਾਂ ਧਿਆਨ ਲੱਗ ਜਾਵੇ ਤਾਂ ਉਹਨਾਂ ਨੂੰ ਕਥਾ ਸੁਣਨ ਵਾਲਿਆਂ ਨੂੰ ਵੀ ਕਥਾ ਕਰਨ ਵਾਲਿਆਂ ਨੂੰ ਵੀ ਬ੍ਰਹਮ ਸਰੂਪ ਦੀ ਪ੍ਰਾਪਤੀ ਹੁੰਦੀ ਪਰਮਾਤਮਾ ਦੇ ਸਰੂਪ ਦਾ ਪਤਾ ਲੱਗਦਾ ਉਹਦੇ ਨਾਲ ਇੱਕ ਮਿੰਟ ਹੋ ਜਾਂਦਾ ਮਹਾਰਾਜ ਨੇ ਕਥਾ ਦੀ ਬਹੁਤ ਜ਼ਿਆਦਾ ਮਹਿਮਾ ਦੱਸੀ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੰਤ ਦਰਦ ਦੁੱਖ ਲੱਥਾ ਸਾਰੇ ਤੋਂ ਪਰਮੇਸ਼ਰ ਦੀ ਵਾਹਿਗੁਰੂ ਦੇ ਨਾਮ ਦੀ ਕਥਾ ਦਸਵੀਂ ਪਾਤਸ਼ਾਹ ਨੇ ਦਮਦਮੇ ਸਾਹਿਬ ਜਦੋਂ ਭਾਈ ਮਨੀ ਸਿੰਘ ਕੋਲੋਂ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ ਸੀ ਜਿੰਨਾ ਸਰੂਪ ਰੋਜ਼ ਭਾਈ ਮਨੀ ਸਿੰਘ ਜੀ ਲਿਖਦੇ ਸਨ ਓਨਾ ਹੀ ਉਹਨੇ ਅੰਗਾਂ ਦੀ ਕਥਾ ਦਸਵੀਂ ਪਾਤਸ਼ਾਹ ਸਿੰਘਾਂ ਨੂੰ ਸੁਣਾ ਦਿੰਦੇ ਤੇ ਸੰਪੂਰਨ ਕੀਤਾ ਸੀ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਸਾਹਿਬ ਜੀ ਨੇ श्री गुरु ग्रंथ साहब का स्वरूप नवे पातशाह की बाणी भी दसवीं पातशाह ने ऐड की थी। पहला जो गुरु अर्जन देव जी ने भाई गुरदास जी को गुरु ग्रंथ साहब का स्वरूप लिखवाया गुरु तेग बहादुर साहब की बाणी नहीं है। महाराज दसवीं पातशाह ने भाई मनी सिंह जी को ऐड करवाई है स्वरूप दमदमी साहब लिखा ओ रोज कथा होंगी सी अगताली सिंह कथा सुनते सन बड़ी कमाई वाली रूह सन भाई मनी सिंह बाबा दीप सिंह भाई मलियागत सिंह भाई धर्म सिंह भाई रामदेव दुर्गत सिंह बाबा दुर्गत सिंह जी निहान सिंह भाई दला भाई दिलजीवन सिंह होर भी कई सिंह के नाम अड़ताली सिंह के नाम मिलते जिन्होंने कथा सुनी तो उदों ये संप्रदाय प्रणाली चली गांह दी गांह वो चली आ रही है। आप कथा सुनते हैं गुरु साहब जी की बाणी की कथा भाई रोज सुनने पे जो गुरु दरबार आ सकते ने जी आया घर भी अजकल नैट के उत्ते इन्नी ज्यादा सानू सुविधा है भी असी यूट्यूब ते भी गुरु घर की कथा गुरु ग्रंथ साहब जी की चल रही है और भी कई तरीके नाल टीवी उत्ते भी आती है। बड़ी बार कथा सुनने नाल हौले 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 गुरबाणी की समझ आने लग जाती है। उदो असि आने गुरुद्वारे मत्था टेक के चले जाने पर सानू ये पता नहीं भी गुरु साहब कहेंगे की ना साडे गुरु का सिद्धांत की है साडे गुरु का मत की है। जिन्ना चिर गुरु की मत का पता नहीं लगता उन्ना चिर सानू सिक्खी का पता नहीं लगता। गुर की मत तो लेह आने भगत बिना बहुत डूबे सियान महाराज कहते भी तू गुरु की मत लै गुरु के वचन सुन तेन परमात्मा की भगती प्राप्त होगी। भगती तो बिना तो बड़े बड़े लोग डुब गए भगती ना ही बेड़ा पार लंघना। ये भगती जड़ी है गुरु साहब की बाणी सुन के पहली गल है गुरु घर आना भी भगती है फिर बैठना कथा सुन वास्ते चौंकड़ा मारना यह भी भगती है फिर सुनना कन्ना नाल ध्यान नाल सुरती नाल उतनी वड्डी भगती है फिर सुन के मनना फिर मन के उन्हें अमल करना यह सारी भगती है। सुनिया मनिया मन किया पाओ सब तो ज्यादा गुरु घर के सुन का महत्व सब तो ज्यादा है। जिहड़ी ज्यादा प्राप्ति होंदी है ज्यादा कह लो भी मिलता कुछ वो गुरबाणी सुन का मिलता जैसे सुनागे तो मन भी लवानगे सुनी तो नहीं बोलना की पहला तो सुनना जरूर तो आप जी गुरु की बाणी सुन रहे कोई दुनियावी गल्लां नहीं किसी तरह की किसी की निंदा नहीं ये किसी की उस्तत नहीं है बंदे की ना कोई ये राजनीति है। गुरु ग्रंथ साहब सीधा ब्रह्म का ज्ञान है परमात्मा दी गल्लां ने रब दी गल्लां और इन हर कोई सुन सकता है सारे का कल्याण करना सिर्फ जिज्ञासा होनी चाहिए है कि मेरी मुक्ति होवे मेरा कल्याण होवे। जेडे बंदे नूं अपनी मुक्ति की इच्छा होगी वह जरूर सुनेगा जिन्हों अपनी मुक्ति की इच्छा नहीं जेड़ा इस संसार च निकलना ही नहीं चाहता झमेले च फसे रहना चाहता भी बार बार जमी जावा मरी जावा तो बेशक ना सुने जेड़ा समझा भी मैं इतो निकलना है ये सारे झमेले चो बहर जाना वह गुरु ग्रंथ साहब की बाणी की कथा सुने गुरबाणी उन्होंने इस संसार तो पार ले जाती आओ आप महाराज पंजवें पातशाह शहीदों के सरताज श्री गुरु अर्जन देव जी के चरणों की सुरती जोड़िए धन गुरु अर्जन देव जी महाराज नाद करिए उन्होंने वचन सुनिए तो प्यार आखिए सतनाम श्री वाहे गुरु साहिब जी फिर आखो जी सतनाम श्री वाहे गुरु साहिब जी। ਅਕਸਰ ਰਾਗ ਵਿੱਚ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਇਹ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ, ਮਹੱਲਾ ਦੂਜਾ ਗੁਰੂ ਅੰਗਦ ਦੇਵ ਜੀ, ਮਹੱਲਾ ਤੀਜਾ ਗੁਰੂ ਅਮਰਦਾਸ ਜੀ, ਮਹੱਲਾ ਚੌਥਾ ਗੁਰੂ ਰਾਮਦਾਸ ਤੇ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ। ਪੰਜਵੇਂ ਪਾਤਸ਼ਾਹ ਇਹ ਸ਼ਬਦ ਉਚਾਰਨ ਕਰ ਰਹੇ ਹਨ। ਮਹਾਰਾਜ ਇੱਕ ਨਕਸ਼ਾ ਬੰਨ ਕੇ ਦੱਸ ਰਹੇ ਨੇ, ਕਹਿੰਦੇ ਕੋਈ ਬੰਦਾ ਤੁਰਿਆ ਜਾ ਰਿਹਾ ਸੀ ਤੇ ਜੰਗਲ ਦੇ ਵਿੱਚ ਹਨੇਰੇ ਵਿੱਚ ਖੂਹ ਚ ਡਿੱਗ ਪਿਆ। ਖੂਹ ਚ ਡਿੱਗ ਪਿਆ ਤੇ ਖੂਹ ਚ ਇੱਕ ਰੱਸੀ ਜਿਹੜੀ ਸੀ, ਇੱਕ ਲੱਜ ਇਸ ਰੱਸੀ ਲਟਕ ਰਹੀ ਸੀ, ਉਹ ਨੇ ਫੜ ਲਈ। ਹੁਣ ਚਾਹੀਦਾ ਸੀ ਵੀ ਉਸ ਰੱਸੀ ਨੂੰ ਫੜ ਕੇ ਤੇ ਉਹ ਬਾਹਰ ਨਿਕਲਦਾ ਖੂਹ ਤੋਂ, ਪਰ ਉੱਥੇ ਜਦੋਂ ਬਾਹਰ ਨਿਕਲਣ ਲੱਗਾ ਤਾਂ ਉਸੇ ਹੀ ਖੂਹ ਦੇ ਉੱਪਰ ਇੱਕ ਦਰਖਤ ਸੀਗਾ ਜਿਹਨੂੰ ਸ਼ਹਿਦ ਦਾ ਮਾਸੂਮ ਦਾ ਛੱਟਾ ਲੱਗਾ ਹੋਇਆ ਸੀ, ਮਖਿਆਲ ਲੱਗੀ ਹੋਈ। ਉਹ ਮਖਿਆਲ ਦੇ ਛੱਟੇ ਤੋਂ ਉੱਤੋਂ ਮਿੱਠਾ ਚੋਣ ਲੱਗ ਪਿਆ, ਸ਼ਹਿਦ ਕੱਟਣ ਲੱਗ ਪਿਆ। ਉਹਨੂੰ ਭੁੱਲ ਗਿਆ ਵੀ ਮੈਂ ਖੂਹ ਦੇ ਡਿੱਗਾ। ਉਹ ਰੱਸੀ ਫੜੀ ਉਧਰੋਂ ਉਹਦੀ ਮਸਤੀ ਚ ਫਸਲ। ਦੂਜੇ ਪਾਸੇ ਚੂਹਾ ਚੂਹਾ ਆ ਉਹਦੀ ਜਿਹੜੀ ਰੱਸੀ ਸੀ ਨਾ ਉਹਨੂੰ ਕੁੱਟਣ ਲੱਗ ਪਿਆ, ਕੱਟਣ ਲੱਗ ਪਿਆ। ਉਹਨੇ ਸੋਚਿਆ ਜਿਵੇਂ ਉਧਰੋਂ ਰੱਸੀ ਕੱਟੀ ਜਾਣੀ ਹੈ ਤਾਂ ਮੈਂ ਥੱਲੇ ਡਿੱਗ ਕੇ ਮਰ ਜਾਣਾ। ਉਹ ਜਿਹੜਾ ਮਿੱਠੇ ਦਾ ਲਾਲਚ ਸੀ ਨਾ, ਮਿੱਠੇ ਦੇ ਲਾਲਚ ਵਿੱਚ ਉੱਥੇ ਹੀ ਲੱਗਾ ਰਿਹਾ ਤੇ ਉਹਦੀ ਜਿਹੜੀ ਰੱਸੀ ਸੀ ਉਹ ਹੌਲੇ ਹੌਲੇ ਚੂਹੇ ਨੇ ਤੁਰਕ ਦਿੱਤੀ। ਜਦੋਂ ਚੂਹੇ ਨੇ ਉਹਦੀ ਰੱਸੀ ਕੁੱਟ ਦਿੱਤੀ ਤੇ ਉਹ ਖੂਹ ਡਿੱਗ ਕੇ ਮਰ ਗਿਆ। ਗੁਰੂ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਇਸ ਕਹਾਣੀ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰ ਰਹੇ ਨੇ। ਮੂਸਾ ਲਾਜ ਪੁਕਾਈ। ਮੂਸਾ ਦਾ ਤੁਸੀਂ ਸਾਰੇ ਸਮਝਦੇ ਹੋਵੋਗੇ, ਮੂਸਾ ਕਹਿੰਦੇ ਨੇ ਚੂਹੇ ਨੂੰ। ਆਨੰਦਨ ਦਾ ਮਤਲਬ ਹੁੰਦਾ ਐਵਰੀ ਡੇ, ਹਰ ਰੋਜ਼ ਦਿਨ ਰਾਤ। ਤੇ ਲੱਜ ਲਾਜ ਮੇਰੇ ਲੱਜ ਰੱਜੂ, ਲੱਜ ਪੰਜਾਬੀ ਚ ਕਹਿੰਦੇ ਆ, ਸੰਸਕ੍ਰਿਤ ਰੱਜੂ ਕਹਿੰਦੇ ਨੇ। ਰੱਜੂ ਕੋਈ ਅਸੀਂ ਬਣੇ ਹੈ, ਰੱਜੂ ਤੋਂ ਹੀ ਪੰਜਾਬੀ ਵਾਲਿਆਂ ਨੇ ਲੱਜ ਬਣਾ ਲਈ। ਆਪਾਂ ਲੱਜ ਕਹਿੰਦੇ ਹਾਂ ਪੰਜਾਬ, ਵੱਡਾ ਮੋਟਾ ਰਸਮ ਨੂੰ ਲਾਸ ਵੀ ਕਹਿੰਦੇ, ਜਿਹੜੇ ਗੱਡੀਆਂ ਗੁੱਡੀਆਂ ਨੂੰ ਪਾਉਂਦੇ ਆ ਜਾਂ ਹੋਰ ਮੋਟਾ ਉਹਨੂੰ ਲਾਸ ਕਹਿੰਦੇ ਆ। ਛੋਟੀ ਹੋਵੇ ਖੂਹ ਚ ਪਾਣੀ ਕੱਢਣ ਵਾਲੀ ਉਹਨੂੰ ਲੱਜ ਕਹਿੰਦੇ। ਲੱਜ ਦਾ ਮਤਲਬ ਤੇ ਤੁਕਾਈ ਮਾਰੇ ਟੁੱਕਦਾ ਹੈ, ਚੂਹਾ ਉਹਨੂੰ ਚੁੱਕ ਰਿਹਾ। ਆਮਦਨ ਦਿਨ ਰਾਤ ਲਗਾਤਾਰ ਖੂਹ ਦੇ ਵਿੱਚ ਬੰਦਾ ਲਟਕਿਆ ਹੋਇਆ। ਖੂਹ ਕਿਹੜਾ? ਦੁਨੀਆ ਖੂਹ ਹੈ, ਸ੍ਰੀ ਰਾਮ। ਇਹਦੇ ਵਿੱਚ ਆਪਾਂ ਸਾਰੇ ਹੀ ਲਟਕੇ ਹੋਏ ਹਾਂ, ਪਰ ਰੱਸੀ ਕਿਹੜੀ ਦੇ ਆਸਰੇ ਲਟਕੇ ਹੋਏ ਹਾਂ? ਰੱਸੀ ਵੀ ਤਾਂ ਰੱਸੀ ਹੈ ਸਵਾਸਾਂ ਦੀ, ਸਵਾਸਾਂ ਦੀ ਰੱਸੀ ਜਿਹੜੀ ਹੈ ਉਹ ਅਸੀਂ ਫੜੀ ਹੋਈ ਹੈ ਉਹਦੇ ਆਸਰੇ ਤੇ ਖੂਹ ਦੇ ਵਿੱਚ। ਪਰ ਉਸ ਸਵਾਸਾਂ ਦੀ ਰੱਸੀ ਨੂੰ ਕਾਲ ਰੂਪੀ ਚੂਹਾ, ਕਾਇਮ ਲਾ ਲਓ, ਕਾਲ ਕਹਿ ਲਓ, ਜੰਮ ਕਹਿ ਲਓ, ਕੁੱਟ ਰਿਹਾ। ਇੱਕ ਇੱਕ ਸਕਿੰਟ, ਇੱਕ ਇੱਕ ਮਿੰਟ ਉਹ ਕੰਮ ਵੱਧਦਾ ਜਾ ਰਿਹਾ। ਆਪਾਂ ਸਮਝਦੇ ਹਾਂ ਵੀ ਆਪਾਂ ਵੱਡੇ ਹੋ ਰਹੇ ਹਾਂ, ਪਰ ਆਪਾਂ ਦਿਨੋ ਦਿਨ ਛੋਟੇ ਹੋ ਰਹੇ ਹਾਂ। ਮਹਾਰਾਜ ਦੀ ਬਾਣੀ ਚ ਬਚਨ ਹੈ, ਜਨਨੀ ਜਾਣਕ ਸੁੱਖ ਵੱਡਾ ਹੋਤ ਹੈ, ਮਾਂ ਸਮਝਦੀ ਮੇਰਾ ਪੁੱਤਰ ਵੱਡਾ ਹੋ ਰਿਹਾ। ਕਿਤਨਾ ਕੋ ਨਾ ਜਾਣਾ ਜੇ ਦਿਨ ਦਿਨ ਅਵਧ ਘਟਤ ਹੈ, ਪਰ ਮਾਂ ਇੰਨਾ ਨੀ ਜਾਣਦੀ, ਇਹਦੀ ਤਾਂ ਉਮਰ ਘੱਟ ਰਹੀ ਹੈ, ਵੱਡਾ ਥੋੜਾ ਹੋ ਰਿਹਾ ਤੇ ਛੋਟਾ ਹੋ ਰਿਹਾ। ਆਪਾਂ ਸਾਰੇ ਦਿਨ ਦਿਨ ਛੋਟੇ ਹੋ ਰਹੇ ਹਾਂ। உதவி ஒரு சோட்டை உதவி ஆனதான முசாலாதத்து தாய் தேவி ராசகுரு வசன் தேவி தந்தை பூவா பால் தாயம் ஜாம சுரி நான் தேவோ மீன் தாளிய சமாய சமா ஜரா சூ தி தரா சாடே சுவாசா தி லாஜ ਅਸੀਂ ਨੂੰ ਕੁੱਟ ਰਿਹਾ ਉਹਨਾਂ ਤੇ ਲਗਾਤਾਰ ਇੱਕ ਸਕਿੰਟ ਵੀ ਰੁਕਦਾ ਨਹੀਂ ਜਾਣਦੇ ਹੋ ਚੂਹਾ ਬਸ ਜੇ ਕੁੱਟਣ ਲੱਗ ਜਾਏ ਫਿਰ ਹਟਦਾ ਨਹੀਂ ਲਗਾਤਾਰ ਲਗਾਤਾਰ ਚੱਲ ਜੈਸੇ ਤਾਕਤ ਕੇ ਭਾਰ ਮੂਸਾ ਟੂਟ ਗਵਾਬ ਕਾਮ ਨਹੀਂ ਗਵਾ ਰਹੇ ਗੁਰੂ ਸਾਹਿਬ ਨੇ ਬੜੀ ਵਾਰੀ ਇਹਦੀ ਮਿਸਾਲ ਦਿੱਤੀ ਬੜੇ ਬੜੇ ਬੰਡਲ ਤਾਲ ਜਿਹੜੇ ਪਏ ਨੂੰ ਮਹਿੰਗੇ ਤੋਂ ਮਹਿੰਗਾ ਕਾਗਜ ਅਖਬਾਰਾਂ ਛਪਣੀਆਂ ਹੋਣ ਜਾਂ ਕੋਈ ਹੋਰ ਸਾਰਾ ਕੋਈ ਗ੍ਰੰਥ ਲਿਖਣੇ ਹੋਣ ਕਾਗਜ ਪਿਆ ਹੋਵੇ ਤੇ ਚੂਹੇ ਨੂੰ ਕੀ ਪਤਾ ਉਹਨਾਂ ਦਾ ਕੁਤਰੀ ਜਾਣਾ ਕੁਤਰੀ ਜਾਣਾ ਜੈਸੇ ਕਾਗਜ ਦੇ ਭਾਰ ਮੂਸਾ ਟੁੱਟ ਗਵਾਵੇ ਟੁੱਟ ਕੇ ਗਵਾ ਦਿੰਦਾ ਬੇਕਾਰ ਕੰਮ ਕਾਮ ਨਹੀਂ ਗਵਾਏ ਉਹਦੇ ਆਪਣੇ ਵੀ ਕੰਮ ਤੇ ਚੂਹਾ ਕੁਤਰਦਾ ਹੈ ਸਾਡੇ ਸਵਾਸਾਂ ਦੀ ਲੱਜ ਨੂੰ ਚੂਹਾ ਕਿਹੜਾ ਹੈ ਸਵਾਲ ਕਾਇਮ ਤੇ ਸਵਾਸ ਚੱਲ ਰਹੇ ਨੇ ਉਹਨੂੰ ਸਵਾਸਾਂ ਨੂੰ ਉਤਰਦੇ ਜਾ ਰਿਹਾ ਖਤਮ ਹੁੰਦੇ ਜਾ ਰਹੇ ਬੀਤ ਕੇ ਜਾ ਰਹੇ ਜਿੰਨੇ ਸਵਾਸ ਅਸੀਂ ਲੈ ਲਏ ਮੁੜ ਕੇ ਥੋੜਾ ਆਉਣੇ ਹੁਣ ਜਿਹੜਾ ਟਾਈਮ ਲੰਘ ਗਿਆ ਬਚਪਨ ਲੰਘ ਗਿਆ ਉਹ ਆਉਣਾ ਥੋੜਾ ਜਵਾਨੀ ਲੰਘ ਗਈ ਉਹ ਆਉਣੀ ਥੋੜਾ ਬੁਢੇਪਾ ਵੀ ਲੰਘ ਜਾਣਾ ਮਹਾਰਾਜ ਕਹਿੰਦੇ ਅੰਨ ਦਿਨ ਮੂਸਾ ਲਾਗ ਪਕਾਈ ਦਿਨ ਰਾਤ ਚੂਹਾ ਰੱਸੀ ਨੂੰ ਕੁਤਰ ਰਿਹਾ ਹੈ ਖੂਹ ਦੇ ਵਿੱਚ ਡਿੱਗਾ ਹੋਇਆ ਬੰਦਾ ਮਿਠਾਈ ਖਾ ਰਿਹਾ ਮਿੱਠਾ ਖਾ ਰਿਹਾ ਮਿੱਠਾ ਕਿਹੜਾ ਹੈ ਮਿੱਠਾ ਹੈ ਵਿਸ਼ਿਆਂ ਵਿਕਾਰਾਂ ਦਾ ਵਿਸ਼ਿਆਂ ਵਿਕਾਰਾਂ ਦਾ ਮਿੱਠਾ ਹੈ ਅੱਖਾਂ ਦਾ ਵਿਸ਼ਾ ਰੂਪ ਹੈ ਕੰਨਾਂ ਦਾ ਵਿਸ਼ਾ ਸ਼ਬਦ ਹੈ ਚਮੜੀ ਦਾ ਸਪਰਸ਼ ਹੈ ਨੱਕ ਦਾ ਵਿਸ਼ਾ ਸੁੰਘਣਾ ਹੈ ਤੇ ਦੀਪ ਦਾ ਖਾਣਾ ਪੰਜਾਂ ਹੀ ਵਿਸ਼ਿਆਂ ਵਿੱਚ ਸਾਡੀ ਦ੍ਰਿਸ਼ਟੀ ਲੱਗੀ ਰਹਿੰਦੀ ਕਦੀ ਅਸੀਂ ਖਾਣ ਨੂੰ ਦੌੜਦੇ ਹਾਂ ਕਦੀ ਦੇਖਣ ਨੂੰ ਦੌੜਦੇ ਹਾਂ ਕਦੀ ਸੁਣਨ ਨੂੰ ਦੌੜਦੇ ਹਾਂ ਕਦੀ ਛੂਹਣ ਨੂੰ ਦੌੜਦੇ ਹਾਂ ਕਦੀ ਸੁਣਨ ਨੂੰ ਦੌੜਦੇ ਇਹ ਜਿਹੜੀ ਮਠਿਆਈ ਹੈ ਨਾ ਇਹ ਸਾਡੇ ਮੂੰਹ ਚ ਪੈਂਦੀ ਰਹੇ ਬਸ ਅਸੀਂ ਦੇਖਦੇ ਰਹੀਏ ਵਧੀਆ ਵਧੀਆ ਰੰਗ ਤਮਾਸ਼ੇ ਵਧੀਆ ਵਧੀਆ ਗਾਣੇ ਸੁਣਦੇ ਰਹੀਏ ਤੇ ਵਧੀਆ ਵਧੀਆ ਪਰਫਿਊਮ ਸੈਂਟ ਵਰਤਦੇ ਰਹੀਏ ਵਧੀਆ ਵਧੀਆ ਖਾਣੇ ਖਾਂਦੇ ਰਹੀਏ ਬਸ ਇਸੇ ਤੇ ਸਾਡਾ ਜੀਵਨ ਲੰਘ ਜਾਂਦਾ ਗਿਰਤ ਕੂਪ ਮੈਂ ਖਾਏ ਮਿਠਾਈ ਗੁਰੂ ਅਰਜਨ ਦੇਵ ਜੀ ਕਹਿੰਦੇ ਖੂਹ ਵਿੱਚ ਟਿਕਿਆ ਹੋਇਆ ਇਸ ਦੁਨੀਆਂ ਦੇ ਝਮੇਲਿਆਂ ਵਿੱਚ ਪਿਆ ਹੋਇਆ ਸਮਝਦਾ ਇਸੀ ਮੈਂ ਖੂਹ ਤੋਂ ਨਿਕਲਣਾ ਵੀ ਇਹ ਤੋਂ ਬਾਹਰ ਜਾਣਾ ਹੈ ਤਾਂ ਫੇਰ ਬੜਾ ਪਰੇਸ਼ਾਨ ਹੋਵਾਂ ਮੈਂ ਖੂਹ ਚ ਪਿਆ ਤਾਂ ਡੁੱਬ ਜਾਵਾਂਗਾ ਮੈਂ ਗਰਕ ਹੋ ਜਾਵਾਂਗਾ ਇਹ ਸੋਚਦਾ ਹੀ ਨਹੀਂ ਬਸ ਮਿੱਠਾ ਖਾਈ ਜਾਂਦਾ ਉਧਰੋਂ ਚੂਹਾ ਇਹਦੇ ਇਹਦੀ ਰੱਸੀ ਨੂੰ ਕੁਤਰੀ ਜਾਂਦਾ ਹੈ ਸੋਚਦਿਆਂ ਸਾਚਦਿਆਂ ਹੀ ਸੋਚਦੇ ਸਾਚਦੇ ਪੰਜਾਬੀ ਦਾ ਇਹ ਮੁਹਾਵਰਾ ਹੈ ਆਪਣੇ ਪੰਜਾਬੀ ਚ ਕੋਈ ਵੀ ਸ਼ਬਦ ਹੈ ਉਹਨੂੰ ਆਪਾਂ ਕਈ ਵਾਰੀ ਦੋ ਵਾਰੀ ਬੋਲਦੇ ਹਾਂ ਰੋਟੀ ਰੋਟੀ ਘਰ ਘੋਰ ਮੰਜਾ ਮੁੰਜਾ ਤੇ ਆਪਣਾ ਕੱਪੜਾ ਕੁੱਪੜਾ ਇਹ ਆਪਣੀ ਬੋਲੀ ਹੈ ਪੰਜਾਬੀ ਦਾ ਸ਼ਬਦ ਇੱਕ ਵਾਧੂ ਆਉਂਦਾ ਸੋਚਕ ਸਾਚਕ ਤੇ ਆਪਾਂ ਵਰਤਦੇ ਹਾਂ ਗੁਰੂ ਸਾਹਿਬ ਨੇ ਸਾਡੀ ਬੋਲੀ ਸਾਨੂੰ ਸਮਝਾਇਆ ਤੇ ਸੌਖਾ ਸਮਝ ਆ ਗਿਆ ਸੋਚਦਿਆਂ ਸਾਚਦਿਆਂ ਰਹਿਣ ਗਿਆ ਜ਼ਿੰਦਗੀ ਦੀ ਰਾਤ ਹੀ ਬੀਤ ਗਈ ਸਤਨਾਮ ਸੋਚ ਸਾਚਿਤ ਰਹਿਣ ਗਿਆ ਸੋਚਦਿਆਂ ਸਾਚਿਆ ਹੀ ਵੀ ਅੱਜ ਚਲੋ ਕਰਾਂਗੇ ਬੰਦਗੀ ਕਰਾਂਗੇ ਆਹ ਦੋ ਚਾਰ ਮਹੀਨੇ ਕੰਮ ਕਰ ਲਈਏ ਬਸ ਅੱਜ ਦਾ ਦਿਨ ਹੈ ਕੱਲ੍ਹ ਆਪਾਂ ਵਿਹਲੇ ਹਾਂ ਫਿਰ ਕਰਾਂਗੇ ਇੱਦਾਂ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਕਈ ਵਾਰੀ ਅਸੀਂ ਪਲੈਨਿੰਗ ਬਣਾਉਂਦੇ ਹਾਂ ਵੀ ਬਸ ਦੋ ਚਾਰ ਦਿਨ ਕੰਮ ਕਰਕੇ ਫਿਰ ਆਪਾਂ ਪਾਣੀ ਪੜਾਂਗੇ ਸਹਿਜ ਪਾਠ ਕਰਾਂਗੇ ਅਖੰਡ ਪਾਠ ਕਰਾਂਗੇ ਜਾਂ ਕੋਈ ਨਿਤਨੇਮ ਕਰਾਂਗੇ ਪਰ ਉਹ ਟਾਈਮ ਆਉਂਦਾ ਹੀ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਦੇ ਨਾ ਤੀਰਥ ਸੇਵੇ ਚੋਟੀ ਪਾਲ ਕਹੀ ਸੋਚਤ ਸਾਚਤ ਰਹਿਣ ਗਿਆ ਸੋਚਦਿਆਂ ਸੋਚਦਿਆਂ ਹੀ ਰਾਤ ਬੀਤ ਗਈ ਹੈ ਜ਼ਿੰਦਗੀ ਰੂਪੀ ਮਾਇਆ ਦੇ ਅਨੇਕਾਂ ਹੀ ਰੰਗ ਤਮਾਸ਼ਿਆਂ ਦੀ ਚਿਤਕ ਨੀ ਬਣੀ ਰਹੀ। ਉਹ ਕਰ ਲਈਏ, ਉਹ ਕਰ ਲਈਏ, ਵਧੀਆ ਮਕਾਨ ਪਾ ਲਈਏ, ਵਧੀਆ ਘਰ ਬਣਾ ਲਈਏ, ਵਧੀਆ ਗੱਡੀ ਖਰੀਦ ਲਈਏ, ਵਧੀਆ ਕੱਪੜਾ ਪਾਈਏ। ਇਹ ਤਾਂ ਬਸ ਮਾਇਆ ਦੇ ਰੰਗ ਤਮਾਸ਼ਿਆਂ ਵੱਲ ਹੀ ਮਨ ਰਿਹਾ ਹੈ। ਚਿਤਕ ਦੇ ਚਿਤਕ ਦੇ ਵੀ ਆਹ ਕਰ ਲਈਏ, ਉਹ ਕਰ ਲਈਏ। ਬੰਦੇ ਨੇ ਕਦੀ ਵਾਹਿਗੁਰੂ ਨੂੰ ਸਿਮਰਿਆ ਹੀ ਨਹੀਂ, ਪਰਮਾਤਮਾ ਨੂੰ ਚੇਤੇ ਆਇਆ। ਹੋਰ ਕੰਮ ਸਾਰੇ ਨੂੰ ਚੇਤੇ ਹਨ, ਸਾਰੀਆਂ ਗੱਲਾਂ ਚੇਤੇ ਹਨ, ਨਿੱਕੀ ਤੋਂ ਨਿੱਕੀ ਚੀਜ਼ ਵੀ ਯਾਦ ਹੈ, ਪਰ ਪਰਮੇਸ਼ਵਰ ਦਾ ਨਾਮ ਇਹਨੂੰ ਚੇਤੇ ਨਹੀਂ ਆਉਂਦਾ। ਇਤਰਾਮ ਦੇ ਕਰਕੇ ਮਹਾਰਾਜ ਜੀ ਕਰਦੇ ਹਨ। ਸੰਗਤ ਜੀ, ਇਹਨੇ ਦਰਖਤ ਦੀ ਛਾਂ ਦੇ ਥੱਲੇ ਪੱਕਾ ਟਿਕਾਣਾ ਲਾ ਲਿਆ। ਹੁਣ ਦਰਖਤ ਦੀ ਛਾਂ ਪੱਕੀ ਤਾਂ ਨਹੀਂ ਹੁੰਦੀ, ਤੁਹਾਨੂੰ ਪਤਾ ਹੀ ਹੈ। ਸਵੇਰ ਵੇਲੇ ਦਰਖਤ ਦੀ ਛਾਂ ਕਿਸੇ ਹੋਰ ਪਾਸੇ ਨੂੰ ਢਲੀ ਹੁੰਦੀ। ਸਵੇਰੇ ਈਸਟ ਵਿੱਚ ਚੰਗਾ ਨਾ ਸੂਰਜ ਤੇ ਦਰਖਤ ਦੀ ਛਾਂ ਵੈਸਟ ਵਾਲੇ ਪਾਸੇ ਹੁੰਦੀ। ਜਦੋਂ ਸੂਰਜ ਸਿਰ ਤੇ ਆ ਜਾਂਦਾ ਦੁਪਹਿਰ ਵੇਲੇ, ਦਰਖਤ ਦੀ ਛਾਂ ਆਲੇ ਦੁਆਲੇ ਦਰਖਤ ਦੇ ਸਮੇਂ ਦੇ ਪੈ ਜਾਂਦੇ। ਸ਼ਾਮ ਨੂੰ ਸੂਰਜ ਜਦੋਂ ਵੈਸਟ ਵਿੱਚ ਚਲਾ ਜਾਂਦਾ ਤੇ ਛਾਂ ਜਿਹੜੀ ਚਾਲੇ ਪਾਸੇ ਨੂੰ ਹੋ ਜਾਂਦੀ। ਦਰਖਤ ਦੀ ਛਾਂ ਕਦੇ ਟਿਕੀ ਹੈ? ਸਾਧ ਸੰਗਤ ਜੀ, ਜਿਵੇਂ ਦਰਖਤ ਦੀ ਛਾਂ ਨਹੀਂ ਟਿਕਦੀ, ਇਹ ਸਾਡੇ ਘਰ ਮਕਾਨ ਕੋਠੀਆਂ ਬੰਗਲੇ ਰਹਿਣ ਸਹਿਣ ਦੇ ਵਸੀਲੇ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਆਖੋ ਸਤਨਾਮ। ਅਸੀਂ ਬੜੀਆਂ ਉਮੀਦਾਂ ਲਾ ਕੇ ਘਰ ਬਣਾਉਂਦੇ ਹਾਂ, ਇੱਥੇ ਰਹਾਂਗੇ, ਪਤਾ ਨਹੀਂ ਇੱਕ ਘੜੀ ਦਾ ਵੀ ਪਲ ਦਾ ਵੀ ਭਰੋਸਾ ਨਹੀਂ ਰਹਿਣਾ ਕਿ ਨਹੀਂ ਰਹਿਣਾ। ਜਦੋਂ ਪਾਕਿਸਤਾਨ ਬਣਿਆ ਸੀ, ਬਜ਼ੁਰਗ ਦੱਸਦੇ ਨੇ ਵੀ ਇਹਨਾਂ ਨੇ ਪਾਕਿਸਤਾਨ ਤੋਂ ਬੜੇ ਨਵੇਂ ਮਕਾਨ ਬਣਾਏ। ਨਵੇਂ ਮਕਾਨ ਬਣਾਏ ਤੇ ਕਿਸੇ ਨੂੰ 6 ਮਹੀਨੇ ਜਾਂ ਸਾਲ ਹੋਇਆ ਤੇ ਛੱਡ ਕੇ ਆਉਣਾ ਪਿਆ। ਇੱਧਰ ਵੀ ਆਏ, ਇੱਧਰ ਵੀ ਮੈਂ ਕਈ ਮਕਾਨ ਦੇਖੇ ਆ ਕੇ। ਆਪਾਂ ਬਜ਼ੁਰਗ ਦੱਸਿਆ ਵੀ ਆਹ ਮਕਾਨ ਕਿਸੇ ਨੇ ਨਵਾਂ ਹੀ ਬਣਾਇਆ ਸੀ, ਅਸੀਂ ਇੱਥੇ ਆ ਕੇ ਬੈਠੇ। ਜਿਹਨੇ ਬਣਾਇਆ ਹੋਣਾ ਵਿਚਾਰੇ ਨੇ ਇਹ ਹੀ ਸੋਚ ਕੇ ਵੀ ਮੈਂ ਇੱਥੇ ਰਹਾਂਗਾ, ਪਰ ਨਹੀਂ ਰਹਿਣਾ, ਨਸੀਬ ਨਹੀਂ ਹੋਇਆ। ਇੱਕ ਬਚਨ ਗੁਰੂ ਗ੍ਰੰਥ ਸਾਹਿਬ ਨੇ ਲਿਖ ਦਿੱਤਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਲੋਹੇ ਤੇ ਲਕੀਰ ਹੈ। ਉਹ ਕਹਿੰਦੇ ਨੇ ਘਰ ਛੱਡਣੇ ਰਹੇ ਨਾ ਕੋਈ, ਘਰ ਸਾਰਿਆਂ ਨੂੰ ਛੱਡਣੇ ਹੀ ਪੈਣੇ ਨੇ, ਭਾਵੇਂ ਕਿਸੇ ਤਰ੍ਹਾਂ ਛੱਡ ਦੇ। ਜੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਹਾਂ, ਘਰ ਛੱਡ ਕੇ ਜਾਂਦੇ ਹਾਂ, ਚਲੋ ਨਾ ਜਾਓ ਕਿਤੇ, ਕਿੰਨਾ ਚਿਰ ਰਹਿ ਲਓਗੇ? 50 ਸਾਲ ਰਹਿ ਲਓਗੇ? 100 ਸਾਲ ਰਹਿ ਲਓਗੇ? ਇੱਕ ਦਿਨ ਤਾਂ ਛੱਡਣਾ ਹੀ ਪੈਣਾ। ਮਹਾਰਾਜ ਕਹਿੰਦੇ ਬ੍ਰਹਮ ਕੀ ਛਾਇਆ, ਬ੍ਰਹਮ ਕੀ ਛਾਇਆ ਦਾ ਦਰਖਤ ਦੀ ਛਾਂ। ਨੇਚਰ ਘਰ ਬੰਦੇ ਆ, ਆਪਣਾ ਘਰ ਹੈ ਜੀ, ਇਹ ਸਾਡਾ ਘਰ ਹੈ, ਮਾਈ ਹੋਮ, ਮੇਰਾ ਘਰ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰੇ ਬੱਚੇ ਨੇ, ਇਹ ਮੇਰੀ ਪਤਨੀ ਹੈ, ਇਹ ਮੇਰੇ ਮਾਂ ਪਿਓ ਨੇ, ਮੇਰੇ ਭੈਣ ਭਰਾ ਨੇ। ਪਰ ਮਹਾਰਾਜ ਕਹਿੰਦੇ ਕਿ ਤੈਨੂੰ ਛੱਡਣੇ ਪੈਣੇ, ਇਹ ਤੂੰ ਇਹਨੂੰ ਤੂੰ ਗੱਲ ਨੂੰ ਟਾਲ ਨਹੀਂ ਸਕਦਾ, ਇਹ ਸੱਚਾਈ ਹੈ। ਹਾਂਜੀ, ਇਹ ਜੀਵ ਕਾਲ ਦੀ ਫਾਹੀ ਵਿੱਚ ਫਸਿਆ, ਸਖਤ ਸਰ ਸਾਂਭਿਆ। ਸਰ ਕਹਿੰਦੇ ਨੇ ਤੀਰ ਨੂੰ, ਸਾਂਭਿਆ ਕਹਿੰਦੇ ਨਿਸ਼ਾਨਾ ਲਾਉਣਾ, ਸੇਧ ਲਾਉਣੀ। ਕਹਿੰਦੇ ਮਾਇਆ ਨੇ ਸਾਡੇ ਵੱਲ ਤੀਰ ਛੱਡਣਾ ਤੇ ਬਸ ਉਹਨੇ ਸਾਨੂੰ ਸਾਰਿਆਂ ਨੂੰ ਕਮਲੇ ਕੀਤਾ ਹੋਇਆ। ਐਸਾ ਤੀਰ ਮਾਰਿਆ ਮਾਇਆ ਨੇ ਕਿ ਜਿਵੇਂ ਅਸੀਂ ਉਹਦੇ ਤੀਰ ਤੇ ਘਾਇਲ ਹੋਏ, ਇਹ ਪਛਾਣਦੇ ਹੀ ਨਹੀਂ ਵੀ ਮਰਨਾ ਵੀ ਹੈ। ਮਾਇਆ ਦੇ ਤੀਰ ਦੇ ਨਾਲ ਐਸੇ ਘਾਇਲ ਹੋਏ ਆ ਕਿ ਸਾਨੂੰ ਉਹਦਾ ਨਸ਼ਾ ਜਿਹਾ ਚੜ ਗਿਆ। ਪਹਿਲੇ ਜ਼ਮਾਨੇ ਦੇ ਤੀਰ ਚਲਾਉਂਦੇ ਉਹਨੂੰ ਜ਼ਹਿਰ ਲਾਇਆ ਹੁੰਦਾ ਸੀ, ਕਈ ਤਰ੍ਹਾਂ ਦਾ ਜ਼ਹਿਰ ਹੁੰਦਾ ਸੀ। ਕਈ ਇਹੋ ਜਿਹੇ ਹੁੰਦੇ ਸੀ ਵੀ ਤੀਰ ਵੱਜਣਾ, ਬੰਦਾ ਮਰੇ ਵੀ ਨਾ ਤੇ ਉਹਦੇ ਨਾਲ ਪਾਗਲ ਜਿਹਾ ਹੋ ਜਾਏ, ਦਿਮਾਗੀ ਹੋ ਜਾਏ, ਦਿਮਾਗੀ ਉਹਦਾ ਤਵਾਜਨ ਜਿਹੜਾ ਠੀਕ ਨਾ ਰਹੇ। ਐਸੀ ਕੋਈ ਬਿਮਾਰੀ ਉਹਦੇ ਵਿੱਚ ਛੱਡ ਦਿੰਦੇ ਸੀਗੇ ਕਿ ਬੰਦਾ ਜਿਉਂਦਾ ਵੀ ਆ ਪਰ ਮਰਿਆ ਤੋਂ ਵੀ ਭੈੜਾ ਹੈ। माया ने ऐसा तीर मारिया, ऐसा नशा चलिया, ऐसा साडे पर माया ने कटाक्ष किया कि सानू ना जिंदे छड़िया ना मरदे छड़िया। फिर होर बड़ी मिसाल गुरु अर्जन देव जी दे जाते हैं, कहते बालू तुम्हारा बालू बालू रेत नू कहते रेत नू जेड़ी नदी के किनारे से रेत होंगी है टिग्गा बनिया होंगे कई बार ना तुम देखोगे नदी का पानी थले वज वज के थलो खोखला कर दूंगा तो उसे ढेगो रेते की बड़ी वीडी टिक होंगी। जे कोई बंदा ओर घर बनावे भी मैं रेत के ढिग के उत्ते अपना घर बना लवाना इतने बह लवाना तो कुछ जाने कह लें सारे कहोगे तुम भी वो मूर्खा अभी तो किसी वेले भी पै जानी किसी ना थड़ पानी रोड़ के लाए पानी आना झटका मारना तो उन्हें रेत ढिग डिग जानी है। मतलब बालू किनारा रेते का किनारा जोड़ा सी तिरंग मुख है वह तिरंग के मूह च आ गया वह लै गई लहर उन्होंने अपने बच्चे लेट के लै गई। तो सारी स्थिति का इसे तरह का खेद है कि अपनी सारा जिन्ना पसारा अस माया का पसारिया तो रेत की ढिग है इनू मौत रूपी लहर आ के लै जाती है। जेड़ा तंगा ने ढिग जी रेते की डेग देनी है जेड़ा किनारा रेते आला नहीं जाना ओनू मूर्ख सच्चा समझी बैठे ओनू समझी बैठे बस आप पक्के इतने रहना ये दुनिया साड़ी है ये शहर साडा है ये घर साडा है मकान साडा है महला साडा है समाज साडा है दुनिया साडी एदा इना मूर्ख लोगों ने मूढ़ मारे ने ता क्या भी जिन अपने आप का पता ही ना हो मूढ़ कहते तेन पता ही नहीं कि मैं इतने रहना नहीं तो मूर्ख जीव ने इस जगह न अपना पक्का टिकाणा मनिया होया है। पन्ने पातशाह करके जिन्होंने साध संगत विच परमात्मा वाहिगुरु हरी राय हर महीने जिहड़ा सारिआं दे हिरदे च वसदा होवे जिहड़ा सारिआं नूं हरा भरा करदा होवे जिहड़ा साडीआं बुरियाईआं हर लैंदा होवे जिहड़ा सर्वशक्तिमान सर्वशक्ति संपन्न होवे तो हरी परमात्मा राजा है राय इन्होंने राजा तुम हो सब राजन के राजा आपे आप गरीब निवाजा इस दुनिया से बड़े बड़े राजे ने वाहेगुरु के समान कोई राजा नहीं तो हर समान नहीं राजा एक उपट सब दिल चार के झूठे करत दिवाजा हरि के समान कोई राजा नहीं ਇਹ ਜਿਹੜੇ ਝੂਠੇ ਰਾਜੇ ਚਾਰ ਦਿਨਾਂ ਦੇ ਰਾਜੇ ਹਨ ਫਿਰ ਇਹਨਾਂ ਦਾ ਰਾਜ ਖਤਮ ਹੋ ਜਾਣਾ ਵਾਹਿਗੁਰੂ ਦਾ ਰਾਜ ਕਦੀ ਖਤਮ ਨਹੀਂ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦੇਸ ਚਾਰ ਝੂਠੇ ਪਰਤ ਦੇ ਰਾਜਾ ਇਹ ਚਾਰ ਦਿਨਾਂ ਦੇ ਰਾਜੇ ਹਨ ਇਸ ਕਰਕੇ ਜਿਹੜਾ ਵੱਡਾ ਰਾਜਾ ਹੈ ਉਸ ਨੂੰ ਜਪਿਓ ਸਾਧ ਸੰਗ ਜਪਿਓ ਹਰ ਰਾਣੇ ਸਾਧ ਸੰਗਤ ਵਿਚ ਬਹਿ ਕੇ ਉਸ ਸੱਚੇ ਰਾਜੇ ਨੂੰ ਵਾਹਿਗੁਰੂ ਨੂੰ ਜਦੋਂ ਜਪਿਆ ਹੈ ਮਹਾਰਾਜ ਜੀ ਭਜਨ ਕਰਦੇ ਓਹਦੇ ਗੁਣ ਗਾ ਗਾ ਕੇ ਓਹਦਾ ਭਜਨ ਕਰਕੇ ਓਹਦਾ ਨਾਮ ਜਪ ਕੇ ਮੈਂ ਜਿਉਂਦਾ ਹਾਂ ਆਖਾਂ ਜੀਵਾਂ ਵਿਸਲਾ ਮਰ ਗਿਆ ਜਦੋਂ ਮੈਂ ਆਖਦਾ ਵਾਹਿਗੁਰੂ 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 ਤਾਂ ਮੈਂ ਜਿਉਂਦਾ ਹਾਂ ਜਦੋਂ ਵਾਹਿਗੁਰੂ ਭੁੱਲ ਜਾਂਦਾ ਮੈਂ ਮਰ ਜਾਂਦਾ ਹਾਂ। ਹਾਂਜੀ ਆਸਾ ਰਾਜ ਵਿਚ ਪੰਜਵੇਂ ਪਾਤਸ਼ਾਹ ਜੀ ਫਿਰ ਬਚਨ ਉਚਾਰਨ ਕਰਦੇ ਹਨ ਦੋ ਟੁਕੇ ਦੋ ਟੁਕਾਂ ਵਾਲੇ ਨੌ ਸ਼ਬਦ ਆਉਣਗੇ ਮਹਾਰਾਜ ਜੀ ਇੱਕ ਇਸਤਰੀ ਦਾ ਤੇ ਪਤੀ ਦਾ ਅਲੰਕਾਰ ਬੰਨ ਕੇ ਸਮਝਾ ਰਹੇ ਨੇ। ਇੱਕ ਇਸਤਰੀ ਆਪਣੇ ਪਤੀ ਦੀ ਪਰਵਾਹ ਹੀ ਨਹੀਂ ਸੀ ਕਰਦੀ ਉਹ ਪਤੀ ਘਰ ਹੁੰਦਾ ਸੀ ਤੇ ਰੋਟੀ ਨਹੀਂ ਸੀ ਪੁੱਛਦੀ, ਉਹਦੀ ਸੇਵਾ ਨਹੀਂ ਸੀ ਕਰਦੀ, ਉਹਦਾ ਸਤਿਕਾਰ ਨਹੀਂ ਸੀ ਕਰਦੀ। ਐਸਾ ਸਮਾਂ ਬਣਿਆ ਉਹ ਪਤੀ ਬਾਹਰ ਚਲਾ ਗਿਆ, ਦੂਰ ਚਲਾ ਗਿਆ, ਤੇ ਹੁਣ ਉਹ ਜਿਹੜੀ ਇਸਤਰੀ ਹੈ ਨਾ ਉਹਦਾ ਕੱਲੀ ਦਾ ਹੁਣ ਜਿਹੜਾ ਨਾ ਸਤਿਕਾਰ ਮਾਣ ਘੱਟ ਗਿਆ। ਉਹਨੂੰ ਖੁਸ਼ੀਆਂ ਜਿਹੜੀਆਂ ਪਤੀ ਦੇ ਹੁੰਦੀਆਂ ਮਿਲਦੀਆਂ ਸਨ ਉਹ ਖਤਮ ਹੋ ਗਈ। ਪਤੀ ਨਾਲ ਉਹਨੂੰ ਇੱਜ਼ਤ ਮਿਲਦੀ ਸੀ, ਸਹੁਰਿਆਂ ਦੇ ਘਰ ਵੀ, ਪੇਟਿਆਂ ਦੇ ਘਰ ਵੀ ਇੱਜ਼ਤ ਮਿਲਦੀ ਸੀ, ਨਾਲੇ ਉਹ ਬੜਾ ਸੁੱਖ ਲੈਂਦੀ ਸੀ। ਪਤੀ ਉਹਨੂੰ ਖਾਣ ਪਾਣ ਵੀ ਦਿੰਦਾ ਸੀ, ਸਾਰਾ ਕੁਝ ਮਿਲਦਾ ਸੀ, ਸੁੱਖ ਭੋਗ ਦੀ ਰਾਜ ਕਰਦੀ ਸੀ ਪਤੀ ਦੇ ਆਸਰੇ। ਹੁਣ ਪਤੀ ਸਿਰ ਤੋਂ ਚਲਾ ਗਿਆ, ਦੂਰ ਚਲਾ ਗਿਆ ਜਾਂ ਪ੍ਰਲੋਕ ਚਲਾ ਗਿਆ, ਤੇ ਫਿਰ ਉਹਦਾ ਕੀ ਹਾਲ ਹੋਣ? ਫਿਰ ਉਹ ਕੱਲੀ, ਨਾ ਉਹਦਾ ਕੋਈ ਸਤਿਕਾਰ, ਨਾ ਕੋਈ ਦਾ ਮਾਣ, ਨਾ ਕੋਈ ਦੀ ਇੱਜ਼ਤ, ਤੇ ਨਾ ਉਹਨੂੰ ਖਾਣ ਨੂੰ, ਨਾ ਪੀਣ ਨੂੰ, ਰੋਟੀ ਪਾਣੀ ਤੋਂ ਵੀ ਤੰਗ ਹੋ ਗਈ। ਤਾਂ ਸਮਝੀ ਤੇ ਪਤੀ ਕੌਣ ਹੈ? ਪਤੀ ਇੱਥੇ ਆਤਮਾ ਹੈ, ਉਹ ਜੋਤ ਅਕਾਲ ਪੁਰਖ ਦੀ ਜਿਹੜੀ ਨਿਰੰਕਾਰ ਦੀ ਜੋਤ ਹੈ ਉਹ ਪਤੀ ਹੈ। ਤੇ ਇਸਤਰੀ ਕੌਣ? ਇਹ ਕਾਇਆ ਦੇਹੀ ਹੈ ਜਿਹੜੀ ਸਾਡੀ, ਇਹ ਦੇਹੀ ਕਾਇਆ ਜਿਹੜੀ ਹੈ ਇਸਤਰੀ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹੈ ਇਹ ਦੇਹੀ ਜਿਹੜਾ ਪਤੀ ਆਤਮਾ ਜੋਤ ਅਕਾਲ ਪੁਰਖ ਦਾ ਸਰੂਪ ਤੇਰੇ ਅੰਦਰ ਸੀ ਤੇ ਤੂੰ ਗੁਰਜਨ ਨਾਲ ਜਾ ਕਰ ਹੁਣ ਕਿਆ ਸੰਗ ਤੂੰ ਕਰਤੀ ਅੱਜ ਦਿਨ ਫਿਰ ਮਾਟੀ ਤੋਂ ਸੂਤਰਾ ਕੈਸੇ ਸਕਤ ਹੈ? ਬੰਦਾ ਕਿੰਨੇ ਪਕੜੇ ਪਾਉਂਦਾ, ਕਿੰਨੇ ਕੰਮ ਕਰਦਾ ਜ਼ਿੰਦਗੀ ਅੱਜ ਤੋਂ ਬਾਅਦ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਮਰਨ ਦਾ ਕੰਮ ਪਰ ਕਿੰਨੇ ਕੁ ਨਾ ਦੇ ਨੱਚਿਆ ਗਿਆ ਅੰਤਰ ਕਿੰਨੇ ਕੰਮ ਕਰਦੇ, ਗੱਡੀਆਂ ਚਲਾਉਂਦੇ ਹਾਂ, ਜਹਾਜ਼ ਉਡਾਉਂਦੇ ਹਾਂ, ਆਉਂਦੇ ਹਾਂ, ਜਾਂਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਵਿਆਹ ਸ਼ਾਦੀ ਤੇ ਜਾਂਦੇ ਹਾਂ, ਸਾਰੇ ਕੰਮ ਕਾਹਦੇ ਨਾਲ ਹੋ ਰਹੇ? ਆਤਮਾ ਆਤਮਾ ਇੱਕ ਸਕਿੰਟ ਲਈ ਸਰੀਰ ਤੋਂ ਵੱਖਰੀ ਹੋ ਜਾਏ, ਨੱਚਣਾ ਟੱਪਣਾ ਗਾਉਣਾ ਵਜਾਉਣਾ ਹੱਸਣਾ ਖੇਡਣਾ ਲੈਣਾ ਦੇਣਾ ਖਾਣਾ ਪੀਣਾ ਸਭ ਖਤਮ, ਉਹਦਾ ਸੰਗ ਤੋਂ ਕਰਤੀ ਇਹ ਮੇਰੀ ਦੇਹੀ ਉਹਨਾਂ ਦੇ ਨਾਲ ਉਹਨਾਂ ਨੂੰ ਉਹ ਜਿਹੜੇ ਪਤੀ ਜੀ ਸਨ ਬੜੇ ਸਤਿਕਾਰ ਨਾਲ ਰਿਸਪੈਕਟ ਨਾਲ ਮਾਣਦੇ ਉਹਨਾਂ ਦੇ ਨਾਲ ਤੋਂ ਬੜੇ ਆਨੰਦ ਮਾਣਦੀ ਸੀ। ਉਹਨਾਂ ਦੇ ਨਾਲ ਆਤਮਾ ਕਰਕੇ ਹੱਥ ਤੁੰਡ ਸੰਗ ਮੇਰਾ ਤੇਰਾ ਲੈਣ ਦੇਣ ਸੀ, ਮੇਲ ਮਿਲਾਪ ਸੀ, ਦੋਸਤੀ ਸੀ, ਮਿੱਤਰਾਚਾਰੀ ਸੀ, ਭਾਈਚਾਰਾ ਸੀ ਆਤਮਾ ਕਰਕੇ। ਜੇ ਆਤਮਾ ਨੇ ਕਹਿੰਦੇ ਡੈਡ ਬਾਡੀ ਨਾਲ ਕੌਣ ਦੋਸਤੀ ਕਰੇਗਾ? ਮੁਰਦੇ ਸਰੀਰ ਨਾਲ ਕੋਈ ਦੋਸਤੀ ਕਰਦਾ? ਕੋਈ ਨੀ ਕਰਦਾ। ਆਤਮਾ ਕਰਕੇ ਹੀ ਦੋਸਤੀ, ਆਤਮਾ ਕਰਕੇ ਹੀ ਲੈਣ ਦੇਣ, ਆਤਮਾ ਕਰਕੇ ਸਾਰਾ ਕੁਝ ਆਤਮਾ ਕਰਕੇ ਮਹਾਰਾਜ ਕਹਿੰਦੇ ਹਨ। ਹਾਂਜੀ, ਉਹ ਆਤਮਾ ਕਰਕੇ ਤੈਨੂੰ ਸਾਰੇ ਲੋੜ ਦੇ ਸਨ ਮਿਲਦੇ ਸਨ, ਲੋੜ ਦਾ ਵੀ ਚਾਹੁੰਦੇ ਸਨ, ਕਿਸੇ ਨੂੰ ਕੋਈ ਭਰਾ ਕਰਕੇ ਚਾਹੁੰਦਾ ਹੈ, ਕੋਈ ਭੈਣ ਕਰਕੇ ਚਾਹੁੰਦਾ ਹੈ, ਕੋਈ ਪਤੀ ਕਰਕੇ ਚਾਹੁੰਦਾ ਹੈ, ਕੋਈ ਪਤਨੀ ਕਰਕੇ ਚਾਹੁੰਦਾ, ਕਿਸੇ ਸਰੀਰ ਨੂੰ ਆਪਾਂ ਪਿਆਰ ਕਰਦੇ ਹਾਂ ਤੇ ਮੇਰੇ ਬੱਚੇ ਦਾ ਸਰੀਰ ਹੈ, ਮੇਰੀ ਧੀ ਹੈ, ਇਹ ਮੇਰਾ ਭਰਾ ਹੈ, ਮੇਰੀ ਭੈਣ ਹੈ, ਮੇਰੀ ਮਾਂ ਹੈ, ਸਾਰਿਆਂ ਨੂੰ ਆਪਾਂ ਜੱਫੀ ਪਾ ਪਾ ਕੇ ਮਿਲਦੇ ਹਾਂ। ਕਦੀ ਮੁਰਦੇ ਨੂੰ ਵੀ ਜੱਫੀ ਪਾ ਕੇ ਮਿਲਿਆ? ਨਹੀਂ ਮਿਲਿਆ। ਉਹਨੂੰ ਕਹਿ ਉਹਦੇ ਆਤਮਾ ਕਰਕੇ ਸਾਰੇ ਲੋੜ ਦੇ, ਜਿੱਥੇ ਰਿਸ਼ਤਾ ਕਰ ਲਓ, ਚੰਗਾ ਘਰ, ਬੱਚਾ ਚੰਗਾ, ਬੱਚੀ ਚੰਗੀ ਹੈ, ਉਹ ਆਤਮਾ ਕਰਕੇ ਦੇਖ ਲਓ, ਸਰੀਰ ਦੇ ਵਿੱਚ ਕੁਛ ਨਹੀਂ ਹੈ, ਆਤਮਾ ਆਤਮਾ ਕਰਕੇ ਸਭ ਕੁਛ। ਹਾਂਜੀ, ਉਹਦੇ ਤੋਂ ਬਿਨਾਂ ਤੈਨੂੰ ਕੋਈ ਮੂੰਹ ਨਹੀਂ ਲਾਉਂਦਾ, ਉਸ ਬਿਨਾਂ ਉਸ ਆਤਮਾ ਤੋਂ ਬਿਨਾਂ ਕੋਈ ਮੁੱਖ ਨਹੀਂ ਜੋਰ, ਉਹ ਤੇਰੇ ਨਾਲ ਫਤਿਹ ਵੀ ਨਹੀਂ ਬੁਲਾ, ਮੁਰਦੇ ਨੂੰ ਕਿਸੇ ਨੇ ਫਤਿਹ ਵੀ ਨਹੀਂ ਬੁਲਾਈ, ਮਰੇ ਨੂੰ ਕੀ ਬੁਲਾਉਣਾ, ਕਿਹੜਾ ਜਵਾਬ ਦੇਣਾ? ਜਦੋਂ ਆਪਾਂ ਉਹਦਾ ਪਤਾ ਨਹੀਂ ਲੱਗ ਰਿਹਾ, ਆਪਾਂ ਤੁਹਾਡੇ ਬੁਲਾ ਰਹੇ ਹਾਂ, ਇਹਨੂੰ ਵਿਚਾਰੇ ਨੂੰ ਲੱਗਿਆ ਉਸ ਬਿਨਾਂ ਕੋਈ ਸੁੱਖ ਨਹੀਂ ਜੋ ਹੈ, ਉਹ ਆਤਮਾ ਤੋਂ ਬਿਨਾਂ ਕੋਈ ਤੈਨੂੰ ਮੂੰਹ ਨਹੀਂ ਲਾਉਂਦਾ।
ਹਾਂਜੀ,
ਉਹ ਬੈਰਾਗੀ ਕਿੱਥੇ ਚਲੇ ਗਏ? ਬੈਰਾਗੀ ਕਹਿੰਦੇ ਨੇ ਜਿਹੜਾ ਜਾਣ ਲੱਗਿਆ ਕੋਈ ਮੋਹ ਨਾ ਕਰੇ ਆਖੋ ਕਿਹਦੀ ਰਾਹ, ਉਹ ਕਹਿੰਦੇ ਨਾ ਵੀ ਸਾਧ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ, ਫਕੀਰ ਸਾਧੂ ਦਾ ਬੈਰਾਗੀ ਦਾ ਕੀ ਹੈ? ਉਹਨੇ ਆਪਣਾ ਪ੍ਰਸ਼ਾਦਾ ਛੱਡਿਆ ਤੇ ਚੜ ਪਿਆ। ਉਹਨੇ ਉਹ ਜਦੋਂ ਵੀਰ ਵਾਰਸ ਲਿਖਦਾ ਨਾ ਉੱਥੇ, ਉਹ ਕਹਿੰਦਾ ਇਹਨਾਂ ਜੋਗੀਆਂ ਦਾ ਨਹੀਂ ਕੋਈ ਤਬਾਰ ਹੁੰਦਾ, ਇਹਦਾ ਪੱਤਰ ਹੁੰਦੇ ਆ, ਕਹਿੰਦਾ ਤੁਰ ਗਏ ਤੁਰ ਗਏ, ਇਹਨਾਂ ਨੇ ਮੁੜ ਕੇ ਕਿਹੜਾ ਆਉਣਾ। ਤੇ ਕਾਦਰ ਯਾਰ ਲਿਖਦਾ ਜੰਗਲ ਗਏ ਨਾ ਬੋਧ ਦੇ ਇੱਛਰਾਂ ਨੂੰ ਜੋਗੀ, ਜੰਗਲ ਗਏ ਨਾ ਬੋਧ ਦੇ ਸੁੰਦਰਾਂ ਨੂੰ ਜੋਗੀ ਨਹੀਂ ਜੇ ਕਿਸੇ ਦੇ ਗੀਤ ਲੋਕੋ। ਰਾਣੀ ਸੁੰਦਰਾਂ ਗੋਰਖਨਾਥ ਨੂੰ ਕਹਿੰਦੀ ਆ ਵੀ ਆਹ ਜਿਹੜਾ ਲੜਕਾ ਹੈ ਨਾ ਜੋਗੀ ਹੈ ਮੈਨੂੰ ਦੇ ਦੇ। ਗੋਰਖਨਾਥ ਜੀ ਪ੍ਰਸੰਨ ਹੋ ਗਏ ਰਾਣੀ ਸੁੰਦਰਾਂ ਨੂੰ, ਕਹਿੰਦੇ ਬੇਟਾ ਮਨ ਕੀ ਮੰਗਦੀ ਹੈ? ਉਹਦੇ ਮੰਗ ਬੇਈਮਾਨੀ ਸੀ, ਉਹ ਕਹਿੰਦੀ ਆਹ ਜੋਗੀ ਮੈਨੂੰ ਦੇ ਦੇ। ਉਹ ਜੋਗੀ ਸੀਗਾ ਪੂਰਨਨਾਥ, ਬੜਾ ਸੁੰਦਰ ਰਾਜੇ ਸਲਵਾਨ ਦਾ ਪੁੱਤਰ ਸੀਗਾ, ਉਹਦੇ ਬਾਪ ਨਾਲ ਲੈ ਗਈ। ਉਹ ਗਿਆ, ਹੁਣ ਜਾਣਾ ਪੈਣਾ ਸੀ, ਗੁਰੂ ਦਾ ਹੁਕਮ ਸੀ, ਜਾ ਗਿਆ ਤੇ ਗਿਆ ਤੇ ਉੱਥੇ ਉਹ ਕਹਿਣ ਲੱਗਾ ਮੈਂ ਵੀ ਹਾਜ਼ਰ ਜਾਣਾ ਜੰਗਲ ਪਾਣੀ। ਉਹਦੇ ਨਾਲ ਬੰਦੇ ਵੀ ਭੇਜੇ ਕਿ ਜੇ ਭੱਜ ਨਾ ਜਾਏ, ਪਰ ਉਹ ਕਿੱਥੇ ਜੋਗੀ ਕਾਬੂ ਆਉਂਦਾ। ਉਹ ਜੰਗਲ ਗਿਆ ਗਾਂ ਦੀ ਗਾਂ, ਫਿਰ ਆਪਣੇ ਗੁਰੂ ਕੋਲ ਚਲਾ ਗਿਆ ਵਾਪਸ, ਕਹਿੰਦਾ ਇੱਕ ਵਾਰੀ ਤੇਰੇ ਕੋਲ ਜਾਣਾ ਠੀਕ ਹੈ। ਉਹ ਰਾਣੀ ਸੁੰਦਰਾ ਮਹਿਲ ਤੋਂ ਡਿੱਗ ਕੇ ਮਰ ਗਈ ਸੀ, ਤੇ ਕਾਦਰ ਯਾਰ ਦੇ ਪੂਰਨ ਭਗਤ ਕਿਸੇ ਪਤਨ ਆਉਂਦਾ, ਜੰਗਲ ਗਏ ਨਾ ਬੋਹੜ ਦੇ ਸੁੰਦਰਾਂ ਨੂੰ ਜੋਗੀ ਨਹੀਂ ਜੇ ਕਿਸੇ ਦੇ ਮੀਤ ਲੋਕ, ਉਹ ਕਿੱਥੇ ਕਿਸੇ ਦੇ ਮਿੱਤਰ ਉਹ ਜੋਗੀ ਨੇ। ਕਹਿੰਦੇ ਇਹ ਆਤਮਾ ਵੀ ਜੋਗੀ ਹੈ, ਇੱਕ ਵਾਰੀ ਚਲੀ ਗਈ ਮੁੜ ਕੇ ਥੋੜਾ ਆਉਣਾ। ਇਹ ਨਿਰਦਾਰੀ ਮਾਂ ਤੇ ਬੈਰਾਗੀ ਕਹਾਂ ਸਮਾਏ, ਉਹ ਬੈਰਾਗੀ ਉਹ ਬੇਕਰਾਗ ਸਾਧੂ ਆਤਮਾ ਕਿੱਥੇ ਚਲਾ ਗਿਆ? ਇਸ ਦਿਨ ਉਹਦੇ ਤੋਂ ਬਿਨਾਂ ਤੁਸੀਂ ਦੁਹੇਰੇ ਰੀ ਤੋਂ ਦੁਖੀ ਆ, ਉਸ ਤੋਂ ਬਿਨਾਂ ਤੂੰ ਡੈਡ ਬਾਡੀ ਆ, ਮਿੱਟੀ ਦੇ ਢੇਰੀ ਆ, ਤੇਰਾ ਕਿਸੇ ਨੇ ਸਤਿਕਾਰ ਨਹੀਂ ਕਰਨਾ। ਇਹ ਕਾਇਆ ਇਹ ਦੇਹੀ ਆਪਣੀ ਦੇਹੀ ਨਾਲ ਆਤਮਾ ਦੀ ਅਹਿਸਾਸ ਨਹੀਂ ਕਿ ਗੱਲ ਕਦੀ ਕਰਾ ਕੇ ਦੇਖੋ, ਆਤਮਾ ਨੂੰ ਸਰੀਰ ਤੋਂ ਵੱਖਰਾ ਕਰਕੇ ਦੇਖੋ, ਫਿਰ ਪਤਾ ਲੱਗੇ। ਅਸੀਂ ਆਪਣੇ ਆਪ ਨੂੰ ਸਰੀਰ ਹੀ ਸਮਝ ਬੈਠੇ ਹਾਂ, ਇਸ ਕਰਕੇ ਸਾਨੂੰ ਗੁਰਬਾਣੀ ਦਾ ਗਿਆਨ ਨਹੀਂ ਹੁੰਦਾ, ਗੁਰਬਾਣੀ ਸਮਝ ਨਹੀਂ। ਜਦੋਂ ਅਸੀਂ ਆਪਣੇ ਸਰੀਰ ਤੋਂ ਆਪਣੀ ਆਤਮਾ ਨੂੰ ਵੱਖਰਾ ਕਰਕੇ ਦੇਖਦੇ ਹਾਂ ਤਾਂ ਗੁਰਬਾਣੀ ਦੀ ਸਮਝ ਆਉਣੀ ਸ਼ੁਰੂ ਹੁੰਦੀ। ਵਿਸਰਾਮ ਦੇ ਕੇ ਮਹਾਰਾਜ ਕਥਨ ਕਰਦੇ ਨੇ, ਕਹਿੰਦੇ ਉਹਦੇ ਕਰਕੇ ਹੀ, ਉਹ ਪਤੀ ਦੇ ਕਰਕੇ ਹੀ ਤੇਰੀ ਜਿੱਤੀ, ਤੂੰ ਘਰ ਦੇ ਵਿੱਚ ਮਾਹਰ ਬਣੀ। ਮਾਹਰ ਕਹਿੰਦੇ ਨੇ, ਮਹਿਰੀ ਵੀ ਕਹਿੰਦੇ ਨੇ, ਜਿਹੜੀ ਘਰ ਦੇ ਵਿੱਚ ਮੁਖੀ ਹੋ ਗਈ। ਇਹ ਮਹਿਰ ਸ਼ਬਦ ਜਿਹੜਾ ਬਹੁਤ ਪੁਰਾਣੇ ਜ਼ਮਾਨੇ ਚ ਵਰਤਿਆ ਜਾਂਦਾ ਸੀ, ਦੁਆਪਰ ਯੁੱਗ ਤੋਂ ਅਸੀਂ ਸੁਣਦੇ ਹਾਂ ਇਸ ਭਗਵਾਨ ਕ੍ਰਿਸ਼ਨ ਜੀ ਦੀ ਮਾਤਾ ਯਸ਼ੋਦਾ ਨੂੰ ਉਸ ਮਹਿਰੀ ਕਰਕੇ ਲਿਖਿਆ। ਮਹਿਰੀ ਮੈਨੇ ਘਰ ਦੀ ਮੋਹਰੀ, ਮੁਖੀ ਜਿਹੜੀ ਘਰ ਦੀ ਮਾਲਕ ਹੈ, ਘਰ ਦੀ ਮਾਲਕ ਹੈ। ਜੇ ਪਤੀ ਸੀ ਤਾਂ ਹੀ ਤੂੰ ਘਰ ਦੀ ਮਾਲਕ ਸੀ, ਜੇ ਕੋਈ ਰਾਸ਼ਟਰਪਤੀ ਹੈ, ਕੋਈ ਪ੍ਰਧਾਨ ਮੰਤਰੀ ਹੈ, ਕੋਈ MLA ਹੈ, ਕੋਈ ਰਾਜਾ ਹੈ, ਕੋਈ ਮੰਤਰੀ ਹੈ, ਕੋਈ ਕਲਾਕਾਰ ਹੈ, ਕੋਈ ਮੇਰੇ ਵਰਗਾ ਕਥਾ ਵਾਚਕ ਹੈ, ਤੇ ਕੋਈ ਰਾਗੀ ਹੈ, ਕੋਈ ਢਾਡੀ ਹੈ, ਤੇ ਕੋਈ ਕੋਈ ਵੀ ਹੈ, ਉਹਦੇ ਆਤਮਾ ਕਰਕੇ ਹੀ ਹੈ। ਉਹਨੂੰ ਕਿਹਾ ਸੰਗ ਤੂੰ ਗ੍ਰਹਿ ਮੈਂ ਮਹਾਰ, ਉਹ ਉਹਦੇ ਨਾਲ ਸੀ, ਪਤੀ ਨਾਲ ਕਿਹਾ ਸਤਿਕਾਰ ਸੀ, ਤੂੰ ਚਿਧਰਾਣੀ ਬਣੀ ਹੋਈ। ਹਾਂਜੀ, ਉਹਦੇ ਨਾਲ ਹੀ ਤੂੰ ਚਾਰ ਹੋਈ ਸੀ, ਉਹ ਪਤੀ ਸੀ ਨਾ ਕੋਲ ਤੇਰੇ, ਤੇ ਤੂੰ ਦੁਨੀਆਂ ਵਿੱਚ ਬੜਾ ਜਿਹੜਾ ਨਾਂ ਹੋਇਆ ਸੀਗਾ। ਉਹਦੇ ਪਤੀ ਕਰਕੇ ਪਤੀ ਕੋਲ ਸੀਗਾ, ਤੇ ਤੈਨੂੰ ਵੀ ਖਲੋਸ ਖਲੋਸ ਕੇ ਕੋਲ ਬੋਲ ਕੇ ਰੱਖਦੀ, ਮੱਖਣ ਖਵਾਉਂਦੇ ਸੀ, ਤਿੰਨ ਟਾਈਮ ਪ੍ਰਸ਼ਾਦਾ ਮਿਲਦਾ ਸੀ ਤੈਨੂੰ, ਗਰਮੀ ਦੇ ਵਿੱਚ ਕੂਲਰ ਪੱਖੇ ਮਿਲਦੇ ਸੀ, ਸਰਦੀ ਚ ਵਧੀਆ ਵਧੀਆ ਹੀਟਰ ਲਵਾਏ ਹੋਏ ਸੀ। ਜੇ ਉਹ ਪਤੀ ਆਤਮਾ ਕੋਲ ਸੀ, ਤੈਨੂੰ ਕੱਪੜਾ ਵਧੀਆ ਗਰਮੀ ਦੇ ਹਿਸਾਬ ਨਾਲ ਠੰਡਾ, ਸਰਦੀ ਚ ਗਰਮ, ਤੈਨੂੰ ਮਿਲਦਾ ਸੀ ਵਧੀਆ ਵਧੀਆ ਕਾਰਾਂ ਤੇ ਗੱਡੀਆਂ ਚ ਤੂੰ ਘੁੰਮਦੀ ਸੀ, ਪਰ ਅੱਜ ਤੈਨੂੰ ਫਿਊਨਰ ਹੋਮ ਤੇ ਰੱਖ ਦਿੱਤਾ ਗਿਆ। ਅੱਜ ਤੇਰੀ ਕੋਈ ਵੈਲਿਊ ਨਹੀਂ, ਕਿਉਂਕਿ ਤੇਰੇ ਵਿੱਚ ਉਹ ਚਲਾ ਗਿਆ ਪਤੀ, ਉਹਨੂੰ ਕਿਆ ਸੰਗ ਤੂੰ ਰੱਖੀ ਕਪੂਰ, ਉਹਦੇ ਨਾਲ ਤੈਨੂੰ ਕਲੋਸ ਕਲੋਸ ਕੇ ਸਾਰੇ ਹੀ ਪਹਿਲਾਂ ਮਾਂ ਨੇ ਪਿਓ ਨੇ ਛੋਟੀ ਛੋਟੀ ਚੁੱਪ ਚੁੱਪ ਕੇ ਪਾਲਿਆ ਲਡਾਇਆ, ਫਿਰ ਪਤਨੀ ਤੇਰੀ ਸੇਵਾ ਕਰਦੀ ਸੀ, ਹੋਰ ਪਰਿਵਾਰ ਤੇਰੇ ਸਾਰੇ ਉਹ ਜਿੰਨੇ ਰਿਸ਼ਤੇਦਾਰ ਨੇ ਬੜਾ ਕਹਿੰਦੇ ਵੀ ਪ੍ਰਸ਼ਾਦਾ ਚਕਾਓ ਜੀ, ਸੇਵਾ ਕਰੋ ਜੀ, ਪਰ ਮੁਰਦੇ ਨੂੰ ਤਾਂ ਨੀ ਕਦੀ ਕਿਸੇ ਨੇ ਪੁੱਛਿਆ। ਤੇ ਉਹਨੂੰ ਕਿਆ ਸੰਗ ਦੇਹੀ ਨੂੰ ਕਹਿ ਰਹੇ ਨੇ ਮਹਾਰਾਜ ਕਿ ਉਹ ਆਤਮਾ ਕਰਕੇ ਹੇ ਤਾਇਆ ਤੈਨੂੰ ਕਪੋਲ ਕੋਲ ਤੋਲ ਕੇ ਪੜੋਸ ਪੜੋਸ ਕੇ ਰੱਖਦੇ ਸਨ। ਉਹਦੇ ਟੋਬੇ ਤੋਂ ਛੁਟਕੀ ਰੋਲ ਰੁੜਦੀ, ਉਸ ਤੋਂ ਬਿਨਾਂ ਛੁੱਟੜ ਹੋ ਗਈ ਰੋਲ ਰੁੜਦੀ ਮਿੱਟੀ ਚ। ਉਹਦੇ ਨਾਲ ਪਤੀ ਦੇ ਨਾਲ ਹੀ ਤੇਰਾ ਮਾਣ ਸਤਿਕਾਰ ਸੀ, ਤੇਰੀ ਮਹੱਤਤਾ ਸੀ, ਆਤਮਾ ਕਰਕੇ ਹੀ ਤੇਰਾ ਸਤਿਕਾਰ ਸੀ। ਇਹ ਮੇਰੀ ਕਾਇਆ ਜੇ ਆਤਮਾ ਚਲੀ ਜਾਵੇ, ਜੋਤ ਕਾਲ ਪੁਰਖ ਦੀ ਚਲੀ ਜਾਵੇ, ਪਤੀ ਆਤਮਾ ਚਲਾ ਜਾਵੇ, ਤੇ ਫਿਰ ਤੇਰਾ ਕੋਈ ਮਾਣ ਮਹੱਤ ਨਹੀਂ ਹੁੰਦਾ। ਉਹਦੇ ਨਾਲ ਹੀ ਤੇਰੇ ਕਾਤ ਰਿਸ਼ਤੇ ਸੀਗੇ, ਜਿਵੇਂ ਮਾਂ ਪਿਓ ਭੈਣ ਭਰਾ ਚਾਚੇ ਤਾਏ ਸਾਰੇ ਉਹ ਆਤਮਾ ਕਰਕੇ ਤੇਰੇ ਸਾਰੇ ਰਿਸ਼ਤੇਦਾਰ ਸਨ। ਜਦੋਂ ਆਤਮਾ ਚਲੇ ਗਈ ਤੇ ਤੇਰਾ ਕੋਈ ਰਿਸ਼ਤਾ ਨਹੀਂ ਰਹੇ। ਉਹਦੇ ਨਾਲ ਆਤਮਾ ਨਾਲ ਹੀ ਤੇਰੀ ਸਭ ਤਰ੍ਹਾਂ ਵਿਧ ਪਾਟੀ ਚੰਗੀ ਤਰ੍ਹਾਂ ਸਨਮਾਨ ਸਨਮਾਨ ਤੇਰੀ ਹਰ ਗੱਲ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀ, ਜਿਹੜਾ ਕੰਮ ਕਰਨਾ ਹੋਵੇ, ਸਰਕਾਰੀ ਦਰਬਾਰੀ ਲਾ ਲਓ, ਕੋਰਟ ਕਚਹਿਰੀ ਚ ਲਾ ਲਓ, ਜਾਂ ਕਿਸੇ ਵੀ ਕੋਈ ਜ਼ਿੰਦਗੀ ਦਾ ਕੋਈ ਵਿਆਹ ਸ਼ਾਦੀ ਜਾਂ ਛੁੱਟੀ ਕਰਨੀ ਆ, ਜਿਹੜਾ ਕੰਮ ਕਰਨਾ ਚਾਹੁੰਦਾ ਉਸ ਤਰ੍ਹਾਂ ਹੋ ਜਾਂਦਾ ਸੀ। ਉਸ ਆਤਮਾ ਤੁਸੀਂ ਨਾ ਤੂੰ ਮਿੱਟੀ ਹੋ ਜਾਂਦੀ, ਮਿੱਟੀ ਹੋ ਜਾਂਦੀ। ਉਹ ਜਿਹੜਾ ਬਰਾਦੀ ਹੈ ਨਾ ਆਤਮਾ, ਉਹ ਨਾ ਮਰਦਾ ਹੈ, ਨਾ ਉਹ ਕਿਤੇ ਆਉਂਦਾ, ਨਾ ਉਹ ਕਿਤੇ ਜਾਂਦਾ ਹੈ। ਅਕਾਲ ਪੁਰਖ ਦੇ ਹੁਕਮ ਦੀ ਖੇਡ, ਹੁਕਮ ਵਾਧਾ ਕਾਰ ਕਮਾਏ, ਹੁਕਮ ਦੀ ਖੇਡ ਕਰ ਰਿਹਾ, ਹੁਕਮ ਚ ਆਉਂਦਾ ਤੇ ਹੁਕਮ ਚਲਾ ਜਾਂਦਾ। ਮਹਾਰਾਜ ਕਹਿੰਦੇ ਜੋੜਨਾ ਵਿਛੋੜਨਾ, ਸਾਪਣਾ ਉਸਾਪਣਾ, ਇਹ ਹੁਕਮ ਵਿੱਚ ਹੀ ਹੋ ਰਿਹਾ ਸਭ ਕੁਛ। ਹੁਕਮ ਅੰਦਰ ਸਭ ਤੋਂ ਬਾਹਰ ਹੁਕਮ ਨਾਲ ਆਪਣੀ ਕੁਦਰਤ ਨੂੰ ਕਰਤਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।